ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਇਹ ਦੂਜਾ ਪਾਓ ਕੀ ਹੈ, ਕਿਵੇਂ ਅਸੀਂ ਅਗਿਆਨਤਾ ਵਸ ਇਸ ਵਿੱਚ ਗਲਤਾਨ ਹੋ ਕੇ ਆਪਣਾ ਜਨਮ ਅਜਾਈ ਗੁਆਉਂਦੇ ਹਾਂ, ਕਿਵੇਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹਨਾਂ ਸਵਾਲਾਂ ਦੇ ਜਵਾਬ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਆਪ ਇਸ ਦੂਜੇ ਪਾਵ ਦੇ ਉੱਪਰ ਉੱਠ ਕੇ ਸਭ ਗੋਬਿੰਦ ਹੈ ਅਵਸਥਾ 'ਤੇ ਪਹੁੰਚ ਕੇ ਇਸ ਵਿਸ਼ੇ 'ਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ ਦਿੱਤੇ ਹਨ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਦੂਜਾ ਪਾਉ ਭਾਗ 6, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਸ ਕਾਇਨਾਤ ਦੀ ਰਚਨਾ ਕੀਤੀ ਅਤੇ ਇਹਨੂੰ ਚਲਾਉਣ ਲਈ ਆਪਣਾ ਹੁਕਮ ਜਾਰੀ ਕਰ ਦਿੱਤਾ, ਕਾਨੂੰਨ ਜਾਰੀ ਕਰ ਦਿੱਤਾ। ਇਸ ਕਾਇਨਾਤ ਵਿੱਚ ਸਮੁੱਚੇ ਤੌਰ 'ਤੇ ਦੋ ਸ਼੍ਰੇਣੀਆਂ ਦੇ ਜੀਵ ਰਚੇ ਗਏ ਹਨ। ਪਹਿਲਾਂ ਤਾਂ 84 ਲੱਖ ਜੂਨਾਂ, ਜਿਹੜੀਆਂ ਨਿਰੋਲ ਅਕਾਲ ਪੁਰਖ ਦੇ ਹੁਕਮ ਵਿੱਚ ਕਰਮ ਕਰਦੀਆਂ ਅਤੇ ਉਹਦੇ ਭਾਣੇ ਅੰਦਰ ਆਪਣਾ ਜੀਵਨ ਬਤੀਤ ਕਰਦੀਆਂ ਹਨ। ਦੂਸਰੀ ਹੈ ਇਨਸਾਨੀ ਜੂਨ। ਇਨਸਾਨ ਨੂੰ ਅਕਾਲ ਪੁਰਖ ਨੇ ਅਸੀਮਤ ਬੁੱਧੀ ਅਤੇ ਆਜ਼ਾਦੀ ਬਖਸ਼ੀ। ਇਹਦੇ ਦੁਆਰਾ ਉਹ ਸੋਚ ਸਕਦੇ ਹਨ, ਵਿਉਂਤ ਕਰ ਸਕਦੇ ਹਨ, ਕਿਰਤ ਵਿਰਤ ਕਰਦੇ ਹਨ, ਜੀਂਦੇ ਹਨ, ਥੀਂਦੇ ਹਨ ਅਤੇ ਮਰ ਜਾਂਦੇ ਹਨ। ਇਸ ਤਰ੍ਹਾਂ ਇਨਸਾਨੀ ਜੂਨ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਆਪਣੇ ਲਈ ਅਤੇ ਆਪਣਿਆਂ ਲਈ ਮਾਇਆ ਦੇ ਪਰਾਇਣ ਹੋ ਕੇ ਜਾਂ ਫਿਰ ਦੂਜੇ ਭਾਵ ਵਿੱਚ ਕਰਮ ਕਰਦੀ ਹੈ। ਜਦੋਂ ਆਪਣੇ ਲਈ ਜਾਂ ਆਪਣਿਆਂ ਲਈ ਕਰਮ ਕਰਦੀ ਹੈ ਤਾਂ ਉਹ ਦੂਜੇ ਭਾਵ ਵਿੱਚ ਕਰਮ ਕਰਦੀ ਹੈ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਉਸਨੂੰ ਅਵਸ਼ ਭੋਗਣਾ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦਾ ਇਹ ਅਟਲ ਅਸੂਲ ਸਿਰਫ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਲਾਗੂ ਹੁੰਦਾ ਹੈ। ਇਹਦੇ ਤੋਂ ਉੱਪਰ ਚੌਥੇ ਪਦ ਵਿੱਚ ਜਾ ਕੇ ਆਤਮਿਕ ਮੰਡਲ ਤੱਕ ਇਹਦੀ ਪਹੁੰਚ ਨਹੀਂ। ਮਾਇਆ ਦੇ ਭਰਮ ਭੁਲਾਵੇ ਜਾਂ ਦੂਜੇ ਭਾਵ ਵਿੱਚ ਖੱਚਤ ਹੋਣ ਤੋਂ ਬਚਾਉਣ ਲਈ ਅਤੇ ਅਕਾਲ ਪੁਰਖ ਦੀ ਨਿੱਘੀ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਅਨੇਕਾਂ ਗੁਰੂ ਅਵਤਾਰ ਪੀਰ ਪੈਗੰਬਰ ਗੁਰਮੁਖ ਪਿਆਰੇ ਇਸ ਦੁਨੀਆਂ 'ਤੇ ਆਏ ਅਤੇ ਜੋ ਉਹਨਾਂ ਨੂੰ ਧੁਰੋਂ ਹੁਕਮ ਮਿਲਿਆ ਉਹਦਾ ਉਪਦੇਸ਼ ਦੇ ਕੇ ਚਲੇ ਗਏ। ਪਰ ਗੁਰੂ ਨਾਨਕ ਸਾਹਿਬ ਆਏ, ਆ ਕੇ ਸਾਨੂੰ ਉਪਦੇਸ਼ ਦੇ ਕੇ ਚਲੇ ਨਹੀਂ ਗਏ, ਸਗੋਂ ਉਹਨਾਂ ਨੇ ਆਪਣਾ ਸਰੂਪ, ਆਪਣਾ ਹਿਰਦਾ, ਆਪਣੀ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਸ ਧੁਰਕੀ ਬਾਣੀ ਵਿੱਚ ਭਰ ਗਏ, ਜੋ ਰਹਿੰਦੀ ਦੁਨੀਆਂ ਤੱਕ ਸਾਡੀ ਰਹਿਨੁਮਾਈ ਕਰਦੀ ਰਹੇਗੀ। ਗੁਰੂ ਸਾਹਿਬ ਨੂੰ ਪਤਾ ਸੀ ਸਾਰੇ ਇਨਸਾਨ ਤਿਆਗੀ ਨਹੀਂ ਹੋ ਸਕਦੇ, ਸੋ ਹੱਠੀਆਂ ਜੱਪੀਆਂ ਤਪੀਆਂ ਅਤੇ ਤਿਆਗੀਆਂ ਦਾ ਰਸਤਾ ਇਹ ਸਾਰੇ ਇਨਸਾਨਾਂ ਵਾਸਤੇ ਨਹੀਂ। ਗ੍ਰਿਸ਼ਤੀਆਂ ਨੇ ਕੰਮ ਵੀ ਕਰਨਾ ਹੈ, ਪਰਿਵਾਰ ਪਾਲਣਾ ਹੈ, ਫਿਰ ਆਪਣੇ ਅਤੇ ਆਪਣੇ ਪਰਿਵਾਰ ਦੇ ਕਲਿਆਣ ਦਾ ਪ੍ਰਬੰਧ ਵੀ ਕਰਨਾ ਹੈ। ਸੋ ਗੁਰਮਤ ਦਾ ਮਾਰਗ ਉਹਨਾਂ ਨੇ ਗ੍ਰਿਸ਼ਤ ਮਾਰਗ ਦਾ ਮਾਰਗ ਬਣਾ ਕੇ ਗ੍ਰਿਸ਼ਤੀਆਂ ਲਈ ਪਰਮਾਰਥ ਦਾ ਰਸਤਾ ਬੜਾ ਸੌਖਾ ਕਰ ਦਿੱਤਾ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੇ, ਤਿਉਂ ਵਿੱਚੇ ਗਿਰੇ ਉਦਾਸ। ਇਹਦਾ ਮਤਲਬ ਕੀ ਹੈ ਕਿ ਗ੍ਰਿਸ਼ਤ ਵਿੱਚ ਰਹਿੰਦਿਆਂ, ਗ੍ਰਿਸ਼ਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪ੍ਰਾਇਣ ਅਰਥਾਤ ਗੁਰਬਾਣੀ ਦੇ ਆਦੇਸ਼ਾਂ ਉਪਦੇਸ਼ਾਂ ਦੀ ਰੰਗਣ ਵਾਲੇ ਹੋਣੇ ਚਾਹੀਦੇ ਹਨ। ਦੂਸਰੇ ਲਫਜ਼ਾਂ ਵਿੱਚ, ਮਾਇਆ ਦੇ ਦੂਜੇ ਭਾਉ ਰੂਪੀ ਚਿੱਕੜ ਵਿੱਚ ਰਹਿੰਦਿਆਂ ਵੀ ਅਸੀਂ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿ ਕੇ ਆਪਣਾ ਜੀਵਨ ਸਤਿਗੁਰੂ ਦੇ ਪ੍ਰਾਇਣ ਬਤੀਤ ਕਰਨਾ ਹੈ। ਪਰ ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦੀ ਦਲਦਲ ਵਿੱਚ ਇੰਨੇ ਖੁੱਭੇ ਹੋਏ ਹਾਂ ਕਿ ਇਹਦੇ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਇਸ ਗੱਲ ਨੂੰ ਸਮਝਾਉਣ ਲਈ ਗੁਰਮੁਖ ਪਿਆਰਿਆਂ ਨੇ ਆਪਣੀ ਇੱਕ ਛੋਟੀ ਜਿਹੀ ਉਦਾਹਰਣ ਦਿੱਤੀ ਹੈ। ਕਹਿੰਦੇ ਕਿ ਕਈ ਸਾਲ ਹੋਏ ਅਸੀਂ ਕਿਸੇ ਦੇ ਘਰ ਮਿਲਣ ਲਈ ਗਏ। ਉਹਨਾਂ ਦੇ ਦੋ ਜਵਾਨ ਬੱਚੇ ਮੇਰੇ ਮੰਜੇ 'ਤੇ ਦੋਹੀ ਪਾਸੇ ਬੈਠੇ ਨਾਸ਼ਤਾ ਕਰ ਰਹੇ ਸੀ ਅਤੇ ਉਹਨਾਂ ਦੇ ਮਾਂ ਬਾਪ ਸਾਡੇ ਸਾਹਮਣੇ ਵਾਲੇ ਮੰਜੇ 'ਤੇ ਬੈਠੇ ਸਨ। ਮੈਂ ਬੱਚਿਆਂ ਦੀ ਮਾਂ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਉਹ ਆਪਣੇ ਬੱਚਿਆਂ ਨਾਲ ਪਿਆਰ ਕਰਦੀ ਹੈ, ਕੀ ਉਸੇ ਤਰ੍ਹਾਂ ਉਹ ਗੁਆਂਢੀਆਂ ਦੇ ਬੱਚਿਆਂ ਨਾਲ ਵੀ ਪਿਆਰ ਕਰ ਸਕਦੀ ਹੈ? ਤਾਂ ਉਸਨੇ ਝੱਟ ਜਵਾਬ ਦਿੱਤਾ ਕਿ ਜੀ ਬਿਲਕੁਲ ਨਹੀਂ, ਕਿਉਂਕਿ ਜੋ ਮਾਂ ਪਿਆਰ ਉਹਦੇ ਮਨ ਵਿੱਚ ਆਪਣੇ ਬੱਚਿਆਂ ਲਈ ਹੈ ਉਹ ਕਦਾਚਿਤ ਵੀ ਪਰਾਇਆਂ ਬੱਚਿਆਂ ਨਾਲ ਨਹੀਂ ਹੋ ਸਕਦਾ। ਇਸ ਤਰ੍ਹਾਂ ਭਾਵੇਂ ਉਸ ਇਸਤਰੀ ਦੇ ਮਨ ਵਿੱਚ ਬੱਚਿਆਂ ਲਈ ਮਾਂ ਪਿਆਰ ਇਲਾਹੀ ਹੁਕਮ ਅੰਦਰ ਪ੍ਰਵਿਰਤ ਸੀ, ਪਰ ਫਿਰ ਵੀ ਇਹ ਪਿਆਰ ਮੋਹ ਬਣ ਕੇ ਰਹਿ ਗਿਆ। ਅਤੇ ਇਹ ਮੋਹ ਇੱਕ ਮਾਇਕੀ ਔਗਣ ਹੈ ਜਿਹਦੇ ਉੱਤੇ ਹਉਮੈ ਮੈਂ ਮੇਰੀ ਜਾਂ ਦੂਜੇ ਭਾਉ ਦੀ ਰੰਗਤ ਚੜ੍ਹੀ ਹੁੰਦੀ ਹੈ। ਇਸ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਹੀ ਇਹੋ ਜਿਹੇ ਦੂਜੇ ਭਾਉ ਵਿੱਚ ਰੰਗੀ ਹੋਈ ਹੈ। ਇਹਦੇ ਮੁਕਾਬਲੇ 'ਤੇ ਗੁਰਬਾਣੀ ਸਾਨੂੰ ਸਰਬੱਤ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ ਹੈ, ਜਿੱਥੇ ਕਿ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਣਾ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਹੁਣ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਦੂਜੇ ਭਾਉ ਤੋਂ ਉੱਪਰ ਉੱਠ ਕੇ ਸਰਬੱਗ ਕਾਇਨਾਤ ਵਿੱਚ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਨੂੰ ਮਹਿਸੂਸ ਕਰ ਸਕੀਏ। ਅਸਲ ਵਿੱਚ ਇਹ ਸਰਬੱਗ ਪਿਆਰ, ਇਹ ਯੂਨੀਵਰਸਲ ਲਵ, ਇਹ ਅਕਾਲ ਪੁਰਖ ਦਾ ਇੱਕ ਸ੍ਰੇਸ਼ਟ ਗੁਣ ਹੈ। ਜਦੋਂ ਸਾਡੀ ਰੂਹ ਅਕਾਲ ਪੁਰਖ ਦੇ ਪ੍ਰਾਇਣ ਹੁੰਦੀ ਹੈ, ਜਦੋਂ ਇਹਦੇ 'ਤੇ ਇਲਾਹੀ ਰੰਗਤ ਚੜ੍ਹ ਜਾਂਦੀ ਹੈ, ਤਾਂ ਫਿਰ ਇਹ ਸਰਬੱਗ ਪਿਆਰ ਸਾਡੇ ਤਨ ਮਨ ਵਿੱਚੋਂ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਪ੍ਰਵਿਰਤ ਹੁੰਦਾ ਹੈ। ਹੋਰ ਉਦਾਹਰਣ, ਜਦੋਂ ਅਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਹਾਂ ਤਾਂ ਅਸੀਂ ਉਸ ਕੰਪਨੀ ਦਾ ਭਲਾ ਲੋੜਦੇ ਹਾਂ, ਉਹਦੀ ਤਰੱਕੀ ਲਈ ਪੂਰੀ ਦਿਆਨਤਦਾਰੀ ਨਾਲ ਮਿਹਨਤ ਕਰਦੇ ਹਾਂ, ਇਹਦੇ ਬਦਲੇ ਕੰਪਨੀ ਵੱਲੋਂ ਸਾਨੂੰ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਰਚੇ ਹੋਏ ਵਡਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੇ ਅਨੁਸਾਰ ਕਰਮ ਕਰਨੇ ਹਨ ਅਤੇ ਫਿਰ ਆਤਮ ਪਰਾਇਣ ਹੋ ਕੇ ਸਤਿਗੁਰੂ ਦੀ ਯਾਦ, ਸਤਿਗੁਰੂ ਦੇ ਭਾਣੇ, ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਇਤਿਹਾਸ ਵਿੱਚ ਰਾਜਾ ਜਨਕ ਅਤੇ ਹੋਰ ਅਨੇਕਾਂ ਅਜਿਹੇ ਗੁਰਮੁਖ ਗ੍ਰਿਸਤ ਉਦਾਸੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਕਿ ਮਾਇਆ ਵਿੱਚ ਰਹਿੰਦਿਆਂ ਵੀ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਅਨੁਸਾਰ ਆਪਣਾ ਜੀਵਨ ਸਫਲ ਕੀਤਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਹਾਂ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ, ਗੁਰਮੁਖ ਸੁਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ, ਜਿਉਂ ਜਲ ਅੰਦਰ ਕੰਵਲ ਹੈ ਸੂਰਜ ਧਿਆਨ ਅਗਾਸ ਨਿਵਾਸੀ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਪਰ ਅਸੀਂ ਇਸ ਦੇ ਉਲਟ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਅਸੀਂ ਮਾਇਆ ਜਾਂ ਦੂਜੇ ਭਾਉ ਦੇ ਗੋਲੇ ਹਾਂ, ਪਰ ਇਸ ਗੱਲ ਨੂੰ ਮੰਨਣ ਲਈ ਅਸੀਂ ਕਦਾਚਿਤ ਤਿਆਰ ਨਹੀਂ। ਇੱਕ ਪਾਸੇ ਅਸੀਂ ਮੋਹਣੀ ਮਾਇਆ ਦੀ ਚਾਕਰੀ ਕਰਦੇ ਹਾਂ, ਦੂਜੇ ਪਾਸੇ ਆਪਣੇ ਕੂੜੇ ਮਨ ਦੀ ਕੂੜੀ ਹੱਠਤਾਈ ਨੂੰ ਕੂੜੀ ਤਸੱਲੀ ਦੇਣ ਲਈ, ਲੋਕਾਂ ਦੀ ਵਾਹ ਵਾਹ ਖੱਟਣ ਲਈ ਆਪਣੇ ਪਰਮਾਰਥੀ ਹੋਣ ਦਾ ਪਖੰਡ ਵੀ ਕਰ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਮਨ ਤਾਂ ਦੂਜੇ ਭਾਉ ਵਿੱਚ ਗਲਤਾਨ ਹੁੰਦਾ ਹੈ, ਉੱਪਰੋਂ ਉੱਪਰੋਂ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਕੇ ਆਪਣੀ ਓਪਰੀ ਜੀ ਸ਼ਰਧਾ ਜ਼ਾਹਰ ਕਰਕੇ ਰੱਬ ਨਾਲ ਵੀ ਠਾਠਾ ਬਾਗਾ ਕਰ ਲੈਂਦੇ ਹਾਂ। ਅਜਿਹੇ ਦੁਚਿੱਤਿਆਂ ਦਾ ਹਾਲ ਕੀ ਹੁੰਦਾ ਹੈ, ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਅਸਲ ਵਿੱਚ ਸਾਡੇ ਅੰਤਸ਼ਕਰਨ ਜਾਂ ਜੀਵਨ ਵਿੱਚ ਇਸ ਦੂਜੇ ਦੋਏ ਦਾ ਇਸ ਕਦਰ ਬੋਲਬਾਲਾ ਹੈ, ਇਸ ਕਦਰ ਵਰਤ ਵਰਤਾਰਾ ਹੈ ਕਿ ਇਹਦੇ ਮਾਇਕੀ ਜਾਦੂ, ਇਹਦੀ ਕੂੜੀ ਗੁਲਾਮੀ, ਇਹਦੀ ਮੈਂ ਮੇਰੀ ਦੀ ਪਕੜ ਵਿੱਚੋਂ ਨਿਕਲਣਾ ਅਸੰਭਵ ਹੈ। ਕਿਉਂਕਿ ਜਨਮ ਜਨਮਾਂਤਰਾਂ ਤੋਂ ਅਸੀਂ ਇਹਦਾ ਅਭਿਆਸ ਕਰ ਕਰਕੇ ਦੂਜੇ ਭਾਉ ਦਾ ਸਰੂਪ ਹੀ ਬਣ ਗਏ ਹਾਂ। ਅਸਲ ਵਿੱਚ ਸਾਡਾ ਰੱਬ ਹੀ ਦੂਜੇ ਭਾਉ ਵਾਲੀ ਮਾਇਆ ਹੈ, ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ, ਮੇਰੀ ਮੇਰੀ ਕਰਤੇ ਜਨਮ ਗਇਓ। ਅਸਲ ਵਿੱਚ ਅਸੀਂ ਇਸ ਮਾਇਆ ਦੇ ਭਗਤ ਹਾਂ, ਮਾਇਆ ਦੇ ਗੁਲਾਮ ਹਾਂ, ਮਾਇਆ ਦੇ ਬੈ ਖਰੀਦ ਗੋਲੇ ਹਾਂ, ਮਾਇਆ ਦੇ ਸੇਵਕ ਹਾਂ, ਮਾਇਆ ਦਾ ਖਿਆਲ ਕਰਦੇ ਹਾਂ, ਮਾਇਆ ਦੀ ਚਿਤਵਨੀ ਕਰਦੇ ਹਾਂ, ਮਾਇਆ ਦਾ ਹੁਕਮ ਮੰਨਦੇ ਹਾਂ, ਮਾਇਆ ਵਿੱਚ ਜੀਂਦੇ ਹਾਂ, ਮਾਇਆ ਵਿੱਚ ਥੀਂਦੇ ਹਾਂ, ਮਾਇਆ ਵਿੱਚ ਜੰਮਦੇ ਹਾਂ ਅਤੇ ਮਾਇਆ ਵਿੱਚ ਹੀ ਮਰਦੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਪ੍ਰਾਇਣ ਹਾਂ, ਮਾਇਆ ਸਾਡਾ ਜੀਵਨ ਰੂਪ ਹੈ। ਇੰਨਾ ਕੁਝ ਹੁੰਦਿਆਂ ਵੀ ਸਾਨੂੰ ਮਾਇਆ ਦੀ ਇਸ ਖਿੱਚ, ਮਾਇਆ ਦੀ ਇਸ ਗੁਲਾਮੀ, ਇਹਦੇ ਜਾਦੂ, ਇਹਦੇ ਦੁੱਖ ਕਲੇਸ਼ ਅਤੇ ਇਹਦੀ ਗਿਲਾਨੀ ਦਾ ਕੋਈ ਅਹਿਸਾਸ ਨਹੀਂ, ਕਿਉਂਕਿ ਕਈ ਜਨਮਾਂ ਤੋਂ ਅਸੀਂ ਇਸ ਵਿੱਚ ਗਲਤਾਨ ਹੋ ਕੇ ਜੀਵਨ ਬਤੀਤ ਕਰਦੇ ਆ ਰਹੇ ਹਾਂ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਵਿਚਾਰੇ। ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ, ਹੋਮੇ ਝਗੜਾ ਪਾਇਓਨ ਝਗੜੇ ਜੱਗ ਮੁਆ। ਸੋ ਅਸੀਂ ਦੂਜੇ ਭਾਉ ਵਾਲੇ ਮਾਇਕੀ ਰੰਗਣ, ਇਹ ਸਾਡੇ ਜੀਵਨ ਦੇ ਹਰ ਪੱਖ ਵਿੱਚ ਇੰਨੀ ਮਜ਼ਬੂਤ ਹੋ ਗਈ ਹੈ ਕਿ ਅਣਜਾਣੇ ਸਹਿਜ ਸੁਭਾਏ ਹੀ ਪ੍ਰਵਿਰਤ ਹੁੰਦੀ ਰਹਿੰਦੀ ਹੈ, ਜ਼ਾਹਰ ਹੁੰਦੀ ਰਹਿੰਦੀ ਹੈ। ਮਿਸਾਲ ਦੇ ਤੌਰ 'ਤੇ ਮੇਰਾ ਸਰੀਰ, ਮੇਰਾ ਪਰਿਵਾਰ, ਮੇਰੀ ਸੰਪਤੀ, ਮੇਰੀ ਸਿਆਣਪ, ਮੇਰੀ ਕਾਮਨਾ ਆਦਿ। ਇਸ ਤਰ੍ਹਾਂ ਸਾਡੇ ਖਿਆਲਾਂ, ਬੋਲਚਾਲ, ਹਰਕਤਾਂ, ਭਾਵਨਾਵਾਂ ਵਿੱਚ ਇਹ ਮੈਂ ਮੇਰੀ ਜਾਂ ਦੂਜੇ ਭਾਉ ਦਾ ਅਹਿਸਾਸ ਤਾਨੇ ਪੇਟੇ ਵਾਂਗ ਓਤ ਪੋਤ ਰਵ ਰਿਹਾ ਹੈ। ਜਦੋਂ ਜੀਵ ਨੂੰ ਮਾਇਆ ਦੀ ਇਹ ਪਾਹ ਚੜ੍ਹ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਮਾਇਕੀ ਮੰਡਲ ਦੇ ਸਾਰੇ ਹੀ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਮਾਇਆ ਦੀ ਰੰਗਤ ਗਾੜੀ ਹੁੰਦੀ ਹੈ, ਤਿਉਂ ਤਿਉਂ ਜੀਵ ਆਪਣੇ ਅਸਲੇ ਨੂੰ, ਆਪਣੇ ਆਤਮ ਮੰਡਲ ਨੂੰ ਭੁੱਲਦਾ ਜਾਂਦਾ ਹੈ, ਬੇਮੁੱਖ ਹੁੰਦਾ ਜਾਂਦਾ ਹੈ, ਮੋਹਣੀ ਮਾਇਆ ਦੇ ਵਿੱਚ ਖਚਤ ਹੁੰਦਾ ਜਾਂਦਾ ਹੈ। ਇਸ ਮਾਇਕੀ ਜਾਦੂ ਨੇ ਤਾਂ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਸੀ, ਇਸ ਤੋਂ ਛੁਡਾਵੇ ਕੌਣ। ਸੋ ਜਿਵੇਂ ਹਨੇਰਾ ਆਪਣੇ ਅੰਧਕਾਰ ਨੂੰ ਖੁਦ ਦੂਰ ਨਹੀਂ ਕਰ ਸਕਦਾ, ਇਸੇ ਤਰ੍ਹਾਂ ਅਸੀਂ ਵੀ ਦੂਜੇ ਭਾਉ ਦੇ ਇਸ ਅੰਧ ਗੁਬਾਰ ਤੋਂ ਆਪਣੇ ਆਪ ਛੁਟਕਾਰਾ ਨਹੀਂ ਪਾ ਸਕਦੇ। ਇਹਨੂੰ ਕੇਵਲ ਗੁਰੂ ਦੀ ਕਿਰਪਾ ਦੁਆਰਾ, ਅਨੁਭਵੀ ਪ੍ਰਕਾਸ਼ ਦੀ ਰੋਸ਼ਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਚਾਨਣ ਦੀ ਅਣਹੋਂਦ ਤੋਂ ਹਨੇਰਾ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਦੂਜੇ ਭਾਵ ਦਾ ਭਰਮ ਭੁਲਾਵਾ ਕਿਵੇਂ ਪੈਦਾ ਹੁੰਦਾ ਹੈ, ਆਤਮ ਪ੍ਰਕਾਸ਼ ਦੀ ਅਣਹੋਂਦ ਜਾਂ ਪਰਮਾਤਮਾ ਦੀ ਭੁੱਲ ਤੋਂ। ਇਹ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸੋ ਇਸ ਤੋਂ ਸਪਸ਼ਟ ਹੈ ਕਿ ਦੂਜਾ ਭਾਵ ਕਿੱਥੋਂ ਪੈਦਾ ਹੁੰਦਾ ਹੈ, ਪਰਮੇਸ਼ਰ ਦੀ ਭੁੱਲ ਵਿੱਚੋਂ ਇਹ ਉਪਜਦਾ ਹੈ। ਫਿਰ ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੋ ਮੈਂ ਮੇਰੀ ਦੀ ਭਾਵਨਾ ਨੂੰ ਇੱਥੇ ਤੂੰ ਤੇਰੀ ਦੀ ਭਾਵਨਾ ਵਿੱਚ ਬਦਲਣ ਦੀ ਲੋੜ ਹੈ। ਕਹਿੰਦੇ ਜਦੋਂ ਬੁੱਲੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਇਨਾਇਤ ਨੂੰ ਰੱਬ ਨੂੰ ਮਿਲਣ ਦਾ ਰਸਤਾ ਪੁੱਛਿਆ ਤਾਂ ਉਸ ਵੇਲੇ ਉਹ ਗੰਢਿਆਂ ਦੀ ਪਨੀਰੀ ਲਾ ਰਹੇ ਸਨ। ਉਹਨਾਂ ਇੱਕ ਬੂਟਾ ਪਨੀਰੀ ਦਾ ਪੁੱਟ ਕੇ ਦੂਜੀ ਥਾਂ ਲਾਉਂਦਿਆਂ ਬੁੱਲੇ ਸ਼ਾਹ ਨੂੰ ਜਵਾਬ ਦਿੱਤਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ। ਇਸ ਤਰ੍ਹਾਂ ਅਸੀਂ ਮਨ ਨੂੰ ਮਾਰ ਨਹੀਂ ਸਕਦੇ, ਸਗੋਂ ਇਸ ਹੋਮੇ ਵਿਹੜੇ ਮਨ ਉੱਤੇ ਆਤਮਿਕ ਪਿਉਂਦ ਚੜ ਸਕਦੇ ਹਾਂ। ਇਹ ਆਤਮਿਕ ਪਿਉਂਦ ਕਿੱਥੇ ਚੜ੍ਹੇ, ਕਿਵੇਂ ਚੜ੍ਹੇ, ਇਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੇਵਾ, ਸਿਮਰਨ ਅਤੇ ਗੁਰਪ੍ਰਸਾਦ ਦੁਆਰਾ ਚੜ੍ਹ ਸਕਦੀ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਇਸ ਪਿਉਂਦ ਨਾਲ ਹੀ ਸਾਡੇ ਮਨ ਦਾ ਰੁੱਖ ਉਲਟ ਕੇ ਮਾਇਆ ਤੋਂ ਆਤਮ ਪ੍ਰਾਇਣ ਹੋਏਗਾ। ਸਹਿਜੇ ਸਹਿਜੇ ਅਸੀਂ ਮਨਮੁੱਖ ਤੋਂ ਗੁਰਮੁਖ ਬਣਦੇ ਜਾਵਾਂਗੇ। ਸੋ ਸਭ ਤੋਂ ਉੱਚੀ ਸੁੱਚੀ ਅਤੇ ਕਾਰਗਰ ਪਿਉਂਦ ਇਲਾਹੀ ਪਿਆਰ ਹੀ ਹੈ। ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀਐ ਭਾਓ ਭਗਤ ਭਗਵਾਨ। ਸਾਚ ਕਹੋ ਸੁਨ ਲਿਹੋ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੋਏਗਾ, ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ। ਇਸ ਤਰ੍ਹਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਥਾਂ 'ਤੇ ਤੂੰ ਤੇਰੀ ਦਾ ਪਿਆਰ ਵੱਧਦਾ ਜਾਏਗਾ ਅਤੇ ਫਿਰ ਇਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਵਾਲੀ ਰੰਗਤ ਨਾਲ ਦੂਜੇ ਭਾਵ ਦਾ ਭਰਮ ਦੂਰ ਹੋ ਜਾਂਦਾ ਹੈ, ਜੀਵ ਨੂੰ ਮਹਿਸੂਸ ਹੋਣ ਲੱਗਦਾ ਹੈ। ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਮੇਰਾ ਕੀਆ ਕਛੂ ਨਾ ਹੋਏ, ਕਰੇ ਹੈ ਰਾਮ ਹੋਏ ਹੈ ਸੋਏ, ਕਾਠ ਕੀ ਪੁੱਤਰੀ ਕਹਾ ਕਰੇ ਬਪਰੀ, ਖਿਲਾਵਨ ਹਾਰੋ ਜਾਣੇ। ਇਹ ਉਲਟੀ ਖੇਲ ਪ੍ਰੇਮ ਕੀ ਹੈ, ਇਹ ਔਖੀ ਅਤੇ ਗਾਖੜੀ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛੁਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੁੱਤਰ ਤਰੀਐ ਜਿਓ। ਇਸ ਇਲਾਹੀ ਪਿਰਮ ਖੇਲ, ਇਸ ਆਤਮਿਕ ਪਿਉਂਦ ਜਾਂ ਮਤ ਬੁੱਧ ਬਦਲੀ ਨਾਲ ਜੀਵ ਦੀ ਜ਼ਿੰਦਗੀ ਵਿੱਚ ਕੀ ਪਰਿਵਰਤਨ ਆਉਂਦਾ ਹੈ, ਇਹਦਾ ਨਿਰਣਾ ਗੁਰਮੁਖ ਪਿਆਰਿਆਂ ਨੇ ਇੱਥੇ ਦਿੱਤਾ ਹੈ। ਕਹਿੰਦੇ ਦੂਜੇ ਭਾਵ ਵਿੱਚ ਮਾਇਕੀ ਮੰਡਲ ਹੈ, ਅਨੁਭਵੀ ਪ੍ਰਕਾਸ਼ ਵਿੱਚ ਫਿਰ ਆਤਮਿਕ ਮੰਡਲ। ਮੈਂ ਮੇਰੀ ਦੀ ਥਾਂ ਤੂੰ ਤੇਰੀ, ਮਾਇਆ ਪ੍ਰਾਇਣ ਦੀ ਥਾਂ ਆਤਮ ਪ੍ਰਾਇਣ, ਮਨਮੁੱਖ ਜੀਵਨ ਦੀ ਥਾਂ ਗੁਰਮੁਖ ਜੀਵਨ, ਭਰਮ ਭੁਲਾਵੇ ਦੀ ਥਾਂ ਤੱਤ ਗਿਆਨ, ਆਪਣੇ ਭਾਣੇ ਦੀ ਥਾਂ ਹੁਕਮ ਰਜਾਈ ਚੱਲਣਾ, ਮਾਇਕੀ ਅਗਨ ਦੀ ਥਾਂ ਨਾਮ ਦੀ ਠੰਡ, ਮਾਇਆ ਦੀ ਖਿੱਚ ਦੀ ਥਾਂ ਪ੍ਰੀਤ ਡੋਰੀ ਦੀ ਖਿੱਚ, ਵੈਰ ਵਿਰੋਧ ਦੀ ਥਾਂ ਮੈਤਰੀ ਭਾਵ, ਨਾਸਤਿਕ ਤੋਂ ਆਸਤਿਕ, ਨਫ਼ਰਤ ਤੋਂ ਪਿਆਰ, ਅਸ਼ਾਂਤੀ ਤੋਂ ਸ਼ਾਂਤੀ, ਆਵਾਗਮਨ ਤੋਂ ਬੌਰ ਨਾ ਮਰਨਾ, ਆਸਾ ਮਨਸਾ ਤੋਂ ਨਿਰ ਇੱਛਤ, ਸ਼ਿਕਾਇਤ ਤੋਂ ਸ਼ੁਕਰ, ਰੋਸ ਤੋਂ ਸਭ ਭਲਾ, ਪਾਪ ਤੋਂ ਪੁੰਨ, ਬਦ ਤੋਂ ਨੇਕ, ਸਵਾਰਥ ਤੋਂ ਪਰਉਪਕਾਰ, ਬਦਲੇ ਤੋਂ ਖਿਮਾ, ਹੰਕਾਰ ਤੋਂ ਨਿਮਰਤਾ, ਲੈ ਕੇ ਭਲਾ ਮਨਾਉਣ ਤੋਂ ਦੇ ਕੇ ਭਲਾ ਮਨਾਈ, ਕਰਮਬੱਧ ਤੋਂ ਕਰਮ ਰਹਿਤ, ਢਹਿੰਦੀਆਂ ਕਲਾ ਤੋਂ ਚੜ੍ਹਦੀਆਂ ਕਲਾ, ਕੂੜ ਤੋਂ ਸੱਤ ਅਤੇ ਦੂਜੇ ਭਾਉ ਤੋਂ ਇੱਕੋ ਇੱਕ ਸਭ ਗੋਬਿੰਦ ਹੈ, ਇਹ ਹੋ ਜਾਂਦਾ ਹੈ। ਇਸ ਬਿਓਰੇ ਤੋਂ ਹੁਣ ਅਸੀਂ ਆਪਣੇ ਜੀਵਨ ਦਾ ਨਿਰਣਾ ਕਰਨਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹਾਂ। ਇਹਦੇ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਸੁਧਾਰ ਕਰ ਸਕਦੇ ਹਾਂ। ਪਰ ਇਹ ਤਾਂ ਹੀ ਮੁਮਕਿਨ ਹੈ ਜੇ ਅਸੀਂ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਵਿੱਚ ਚੱਲੀਏ, ਗੁਰੂ ਦੇ ਹੁਕਮ ਵਿੱਚ ਚੱਲੀਏ। ਗੁਰਮਿਲ ਤਿਆਗਿਓ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਓ। ਪਰ ਸਾਡੀ ਹਾਲਤ ਕੀ ਹੈ, ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ, ਸਿਫਰਾਂ ਜ਼ੀਰੋ, ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਇਹਨਾਂ ਦੀ ਕੋਈ ਕੀਮਤ ਨਹੀਂ। ਲੇਕਿਨ ਅਗਰ ਉਹਨਾਂ ਦੇ ਨਾਲ ਇੱਕ ਏਕਾ ਲੱਗ ਜਾਏ ਤਾਂ ਸਾਰੀਆਂ ਸਿਫਰਾਂ ਦੀ ਕੀਮਤ ਪੈ ਜਾਂਦੀ ਹੈ। ਸੋ ਅਸੀਂ ਜ਼ਿੰਦਗੀ ਗੁਜ਼ਾਰਨੀ ਹੈ ਉਸ ਇੱਕ ਨਾਲ ਜੁੜ ਕੇ। ਹੁਣ ਅਸੀਂ ਸਭ ਕੁਝ ਇੱਕ ਤੋਂ ਬਿਨਾਂ ਦੂਜੇ ਭਾਉ ਵਿੱਚ ਕਰ ਰਹੇ ਹਾਂ। ਗੁਰਬਾਣੀ ਇਹਦੀ ਇਉਂ ਪੁਸ਼ਟੀ ਕਰਦੀ ਹੈ, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਜਦੋਂ ਬੂਟੇ ਨੂੰ ਪਿਉਂਦ ਚੜ੍ਹੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੋਂ ਤਾਂ ਉਹੀ ਹੁੰਦੀ ਹੈ, ਪਰ ਉਹਨੂੰ ਕੋਈ ਹੋਰ ਰੰਗ ਚੜ੍ਹ ਜਾਂਦਾ ਹੈ, ਤੱਤ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਉਹੀ ਹੁੰਦਾ ਹੈ, ਪਰ ਤੱਤੀ ਜਾਂ ਠੰਡੀ ਟੈਂਕੀ ਵਿੱਚੋਂ ਲੰਘਦਾ ਪਾਣੀ ਤੱਤਾ ਜਾਂ ਠੰਡਾ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਮਾੜੀ ਪਿਉਂਦ ਗ੍ਰਾਫਟਿੰਗ ਕਰਨ ਨਾਲ ਸਾਡਾ ਮਨ, ਬੁੱਧੀ, ਅੰਤਿਸ਼ਕਰਨ ਸਭ ਕੁਝ ਬਦਲ ਜਾਂਦਾ ਹੈ। ਜਦੋਂ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹਦੀ ਹੈ ਤਾਂ ਫਿਰ ਜੀਵ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਮੋਮਬੱਤੀ ਦੀ ਹਸਤੀ ਮਾਤ ਪੈ ਜਾਂਦੀ ਹੈ, ਇਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਸਾਹਮਣੇ ਦੂਜੇ ਭਾਉ ਦਾ ਅੰਧ ਗੁਬਾਰ ਉੱਡ ਪੁੱਡ ਜਾਂਦਾ ਹੈ। ਜੀਵ ਨੂੰ ਅਨੁਭਵ ਹੁੰਦਾ ਹੈ ਜਿਸ ਮੈਂ ਮੇਰੀ ਨੂੰ, ਜਿਸ ਦੂਜੇ ਭਾਉ ਨੂੰ ਉਹਨੇ ਜਨਮਾਂ ਜਨਮਾਂਤਰਾਂ ਤੋਂ ਪਾਲਿਆ ਹੋਇਆ ਸੀ, ਇਹ ਤਾਂ ਬਿਲਕੁਲ ਝੂਠ ਸੀ, ਕੂੜ ਸੀ। ਐਸਾ ਸਰਬੱਗ ਪਿਆਰ ਕਿਵੇਂ ਪੈਦਾ ਹੋਵੇ? ਇਹ ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ ਜਾਂ ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਇਹੋ ਜਿਹਾ ਪਿਆਰ ਦਾ ਸੋਮਾ ਅਕਾਲ ਪੁਰਖ ਹੈ, ਅਤੇ ਜਦੋਂ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ ਇਹ ਪਿਆਰ ਸਾਨੂੰ ਸਹਿਜ ਸੁਭਾਏ ਵਿਰਸੇ ਵਿੱਚ ਮਿਲ ਜਾਂਦਾ ਹੈ, ਕਿਉਂਕਿ ਅਸੀਂ ਉਹਦੀ ਅੰਸ਼ ਹਾਂ। ਸੋ ਇਸ ਕੂੜੇ ਦੂਜੇ ਭਾਉ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਮਨ ਦੀਆਂ ਉਕਤੀਆਂ ਜੁਕਤੀਆਂ, ਏਹੜ ਤੇਹੜ, ਹਉਮੈ ਅਤੇ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਪ੍ਰਾਇਣ ਕਰਨਾ ਹੈ। ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।